कहां चलो मन रह हो करे, गुरमुख राम नाम तृप्ता से खोजत पाव हो सहज हरे रहाओ। हजूर कहंदे ने ए मन कहां चलो, तू किधर दौड़िया फिरदे, अपने घर टेकी बैठ, गुरमुख राम नाम तृप्ता से ते गुरु द्वारा तू वाहिगुरु दा नाम प्राप्त कर, उस नाम दे सदके तेनू तृप्ति मिल जावेगी, रजीवा आ जावेगा, ते खोज पावो सहज हरे, ते गुरमुख बन के वाहिगुरु वाहिगुरु दा सिमरन करदिया ते सहजे सहजे खोजदिया वाहिगुरु नू भी प्राप्त कर लवेगा। रहाओ विश्राम दे के हजूर हुण अगे अनीते भी गावे गीते चीत अनीते, भी केड़ी बद नीति है, केड़ी मंदी भावना है, ओदे बारे अगे स्पष्ट करदे हन। काम क्रोध मन मोह शरीरा, लब लोभ अहंकार सो पीरा, भी उत्तों तां देख लो जड़े चंगे चंगे रागी ने संगीतकार ने बड़ा सुंदर गाउंदे ने, पर उन्हां दे मन ते शरीर विच की कूड़ कबाड़ भरिया हुंदा है। हजूर कहंदे ने काम हुंदा है, क्रोध हुंदा है ते मोह हुंदा है, उन्हां दे मन ते शरीर विच ये काम क्रोध मोह ये जड़े तीन विकार प्रधान हुंदे ने, ते इहदे नाल जड़े दो बाकी रह गए वो भी अगली पंक्ति विच सतगुरु फरमाउंदे, लब लोभ अहंकार सो पीरा। लब जड़ा खाण पीण दा चस्क है, कई कहंदे असी मीट शराब भी असी वरत सकदे हां, ते लोभ जड़ा माया दा धन दा लोभ लालच है, ये लब लोभ नूं इक दी गिणती विच ही गिणना है। काम क्रोध मोह हो गया, ते लब लोभ ते अहंकार दी पीड़ा उन्हां दे अंदर हमेशा लई बनी रहिंदी है, भाव ये विकार उन्हां दे मन ते शरीर विच हमेशा लई हावी रहिंदे ने, इहदे करके उन्हां नूं कई बीमारियां भी लगदियां ने, ते इन्हां विकारां करके उन्हां दे अंदर भी जिहड़ी पीड़ा दुख भी हमेशा लई बनिया रहिंदा है। राम नाम बिन क्यो मन तीरा, लो हजूर कहिंदे ने भाई वाहिगुरु दे नाम तों बिना दसो उन्हां दे मन नूं किवें तीरज मिल सकदा है, किवें टिकाओ मिल सकदा नहीं मिल सकदा। अंतर नावण साच पछाणै, अंतर की गत गुरमुख जाणै। लो हजूर कहिंदे ने अंतर नावण, एक साडे अंदर भी तीरथ है। अंदर तीरथ केड़ा है? श्री आसा जी दी वार दे विच धन गुरु नानक देव महाराज सच्चे पातशाह ने फरमाया है, सच तां पर जाणियै जां आत्म तीर्थ करे निवास। वो आत्मा रूपी तीर्थ है। सच तां पर जाणियै जां आत्म तीर्थ करे निवास। हजूर कहिंदे ने अंतर नावण, जड़ा अंदरले तीर्थ विच इशनान करदा है, आत्मक तीर्थ दे विच जड़ा इशनान करदा है, साच पछाणै, वो अगे सच स्वरूप परमात्मा नूं पछाण लैंदा है। अंतर की गत गुरमुख जाने, हाजूर कहिंदे ने जिहड़ा गुरमुख व्यक्ति है वह अंतर आत्मा दी हालत नूं गुरु द्वारा जान लैंदा है, जाणिया गुरु की कृपा नाल ही जांदा। जिहड़ा गुरमुख शब्द है ना, भी कदे गुरमुख व्यक्ति दे परथाएं भी कदे गुरमुख दात गुरु द्वारा भी गुरु की कृपा राही भी किया जाता है। अंतर की गत गुरमुख जाने, वह अपने अंतर आत्मा की गति नूं, अंदर आत्मा रूप तीरथ है ना अंतर नावण, जिहड़ा अंदर आत्मा रूपी तीरथ है भी उहदे विच जिहड़ा इशनान करदा है उह सच नूं पछाण लैंदा है, पर उस अंदरले तीरथ दी गति नूं भी गुरमुख व्यक्ति ही जाण सकदा है। साच शब्द बिन महल ना पछाणै, हजूर फरमाउंदे ने भाई गुरु दे सच्चे शब्द तों बिना महल ना पछाणै, ते कोई महल वाहिगुरु दे स्वरूप नूं अथवा उहदे सचखंड नूं नहीं पछाण सकदा। निरंकार मह आकार समावै, अकल कला सच साज टिकावै। लोग गुरमुख दी इह अवस्था हुंदी है, निरंकार मह आकार समावै, आ जितना भी आकार नाम रूप प्रपंच है एक दिन सारा ही उस निरंकार दे विच समावै लीन हो जांदा है। आ जिहड़ा दृश्यमान संसार है ना, ये सारा एक दिन उस निरंकार विच ही लीन हो जाता है। अकल कला सच साज टिकावे, ਉਹ ਵਾਹਿਗੁਰੂ ਅਕਲ ਕਲਾ ਆਪਣੀ ਜਿਹੜੀ ਅਕਲ ਕਲਾ ਦੁਆਰਾ ਉਹ ਸਤਿਸ੍ਰੂ ਵਾਹਿਗੁਰੂ ਸਾਚ ਟਿਕਾਵੈ ਬਈ ਉਹ ਸੱਚ ਵਿੱਚ ਗੁਰਮੁਖ ਦੀ ਸੁਰਤ ਨੂੰ ਸੱਚ ਵਿੱਚ ਟਿਕਾ ਦਿੰਦਾ। ਅਕਲ ਕਲਾ ਦਾ ਮਾਲਕ ਜੋ ਵਾਹਿਗੁਰੂ ਪਰਮੇਸ਼ਰ ਹੈ ਉਹ ਗੁਰਮੁਖ ਨੂੰ ਸੱਚਾ ਨਾਮ ਦੇ ਕੇ ਸਾਚ ਟਿਕਾਵੈ ਉਹ ਸਤਿਸ੍ਰੂ ਵਾਹਿਗੁਰੂ ਵਿੱਚ ਟਿਕਾ ਦਿੰਦਾ, ਗੁਰਮੁਖ ਦੀ ਸੁਰਤ ਵਾਹਿਗੁਰੂ ਦੇ ਨਾਲ ਜੁੜ ਜਾਂਦੀ ਹੈ। ਅਥਵਾ ਅਕਲ ਕਲਾ ਸੱਚ ਸਾਚ ਟਿਕਾਵੈ, ਜਿਹੜਾ ਅਕਲ ਕਲਾ ਸ਼ਬਦ ਹੈ ਇਹਦੇ ਬਾਰੇ ਇਹਨੂੰ ਅਕਾਲ ਪੁਰਖ ਦੇ ਨਾਲ ਵੀ ਜੁੜਿਆ ਹੈ, ਅਕਲ ਕਲਾ ਭਰਪੂਰ ਰਿਹਾ। ਪਰ ਉਹ ਅਕਲ ਕਲਾ ਦਾ ਕਿਸੇ ਵਿਦਵਾਨ ਨੇ ਇੱਕ ਬੜਾ ਸੋਹਣਾ ਅਰਥ ਕੀਤਾ ਹੈ, ਕਲਾ ਕਹਿੰਦੇ ਨੇ ਹੁਨਰ ਨੂੰ, ਵੀ ਫਲਾਨੇ ਵਿੱਚ ਇਹ ਕਲਾ ਹੈ, ਇਹ ਹੁਨਰ ਹੈ। ਅਕਲ ਕਲਾ ਵੀ ਅਸਲੀ ਜਿਹੜਾ ਹੁਨਰ ਕੀ ਹੁੰਦਾ ਹੈ, ਉਹ ਕਿਸੇ ਉਰਦੂ ਦੇ ਸ਼ਾਇਰ ਨੇ ਲਿਖਿਆ ਹੈ, ਹੁਨਰ ਕੋ ਛੁਪਾਨੇ ਕਾ ਨਾਮ ਹੀ ਹੁਨਰ ਹੈ। ਵੀ ਜਿਹੜੀ ਆਪਣੀ ਕੋਈ ਕਲਾ ਹੈ, ਕੋਈ ਆਪਣੇ ਵਿੱਚ ਹੁਨਰ ਹੈ, ਵੀ ਉਹਨੂੰ ਛੁਪਾ ਕੇ ਰੱਖਣਾ ਇਹ ਇੱਕ ਵੱਡਾ ਹੁਨਰ ਹੁੰਦਾ। ਇਹਦਾ ਮਤਲਬ ਇਹ ਹੈ ਜਦੋਂ ਚੰਗੇ ਜਿਹੜੇ ਆਪਣੇ ਕੋਈ ਨਟ ਹੁੰਦੇ ਨੇ ਜਾਂ ਕੋਈ ਚੰਗੇ ਕਲਾਕਾਰ ਹੁੰਦੇ ਨੇ, ਜਦੋਂ ਕੋਈ ਨਾ ਕੋਈ ਨਾਟਕ ਪੇਸ਼ ਕਰਦੇ ਨੇ ਅਤੇ ਉਹ ਉਸ ਕਲਾ ਦੇ ਵਿੱਚ ਇੰਨੇ ਉਹ ਲੀਨ ਹੋ ਜਾਂਦੇ ਨੇ, ਇੰਨੇ ਮਗਨ ਹੋ ਜਾਂਦੇ ਨੇ, ਦੇਖਣ ਵਾਲਿਆਂ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਦਾ ਵੀ ਇਹ ਜਿਹੜਾ ਨਾਟਕ ਹੈ ਇਹ ਅਸਲੀ ਹੈ ਕਿ ਨਕਲੀ ਹੈ। ਆ ਤੁਸੀਂ ਵੀ ਹੁਣ ਸੀਰੀਅਲ ਦੇਖਦੇ ਹੋ, ਟੈਲੀਵਿਜ਼ਨ 'ਤੇ ਕੋਈ ਨਾਟਕ ਵੀ ਆਉਂਦੇ ਨੇ ਅਤੇ ਜਿਹੜੇ ਉਹ ਲੋਕ ਨਾਟਕ ਖੇਡਦੇ ਨੇ ਉਹ ਇੰਨੇ ਵੱਡੇ ਕਲਾਕਾਰ ਹੁੰਦੇ ਨੇ, ਹੁਨਰਬਾਜ਼ ਹੁੰਦੇ ਨੇ, ਔਰ ਉਹ ਇਸ ਗੱਲ ਦਾ ਪਤਾ ਨਹੀਂ ਲੱਗਣ ਦਿੰਦੇ ਵੀ ਇਹ ਅਸਲੀ ਨਾਟਕ ਖੇਡਿਆ ਜਾ ਰਿਹਾ ਕਿ ਜਾਂ ਨਕਲੀ ਹੈ। ਇਹਨੂੰ ਕਹਿੰਦੇ ਨੇ ਅਕਲ ਕਲਾ, ਹੁਨਰ ਕੋ ਛੁਪਾਨੇ ਕਾ ਨਾਮ ਹੀ ਹੁਨਰ ਹੈ, ਅਕਲ ਕਲਾ। ਉਹ ਵਾਹਿਗੁਰੂ ਵੀ ਆਪਣੀ ਐਸੀ ਵੀ ਉਹ ਅਕਲ ਕਲਾ ਦੁਆਰਾ ਸੱਚ ਸਾਚ ਟਿਕਾਵੈ ਵੀ ਉਹ ਵਾਹਿਗੁਰੂ ਪਰਮੇਸ਼ਰ ਗੁਰਮੁਖ ਨੂੰ ਸੱਚਾ ਨਾਮ ਦੇ ਕੇ ਅਤੇ ਉਹਦੀ ਬਿਰਤੀ ਨੂੰ ਸੱਚ ਰੂਪ ਦੇ ਵਿੱਚ ਟਿਕਾ ਦਿੰਦਾ। ਅਤੇ ਤੀਸਰਾ, ਅਕਲ ਕਲਾ ਦਾ ਭਾਵ ਗੁਰਮੁਖ ਵਿਅਕਤੀ ਨਾਲ ਵੀ ਜੁੜਿਆ ਗਿਆ ਹੈ। ਅਕਲ ਕਲਾ ਸੱਚ ਸਾਚ ਟਿਕਾਵੈ, ਹਜ਼ੂਰ ਕਹਿੰਦੇ ਨੇ ਗੁਰਮੁਖ ਵਿਅਕਤੀ ਆਪਣੀ ਅਕਲ ਕਲਾ, ਅਕਲ ਦੀ ਕਲਾ ਨਾਲ, ਕਿਉਂਕਿ ਅਕਲ ਦੀ ਵੀ ਇੱਕ ਕਲਾ ਹੈ ਨਾ, ਅਕਲੀ ਸਾਹਿਬ ਸੇਵੀ ਹੈ, ਅਕਲੀ ਕੀਚੈ ਦਾਨ, ਅਕਲੀ ਪੜ੍ਹ ਕੇ ਬੁੱਝੀ ਹੈ, ਅਕਲੀ ਪਾਈ ਹੈ ਮਾਨ, ਅਕਲ ਦੀ ਹਰ ਗੱਲ ਦੇ ਵਿੱਚ ਲੋੜ ਪੈਂਦੀ ਹੈ। ਉਹ ਗੁਰਮੁਖ ਆਪਣੀ ਅਕਲ ਕਲਾ, ਅਕਲ ਦੀ ਕਲਾ ਨਾਲ ਸੱਚ ਸਾਚ ਟਿਕਾਵੈ, ਸੱਚੇ ਨਾਮ ਨੂੰ ਪ੍ਰਾਪਤ ਕਰਕੇ ਅਤੇ ਆਪਣੀ ਸੁਰਤ ਨੂੰ ਸਾਚ ਟਿਕਾਵੈ, ਸੱਚ ਰੂਪ ਵਿੱਚ ਟਿਕਾ ਲੈਂਦਾ ਹੈ, ਅਰਥ ਇਹ ਵੀ ਟੁੱਕਦਾ ਹੈ। ਸੋ ਨਰ ਗਰਭ ਜੋ ਨੈ ਆਵੈ, ਹਜ਼ੂਰ ਕਹਿੰਦੇ ਜਿਹੜਾ ਆਪਣੀ ਸੁਰਤ ਨੂੰ ਸੱਚ ਵਿੱਚ ਟਿਕਾ ਲੈਂਦਾ ਹੈ ਉਹ ਨਰ ਪੁਰਸ਼ ਮੁੜ ਕੇ ਗਰਭ ਜੋਨੀ ਵਿੱਚ ਨਹੀਂ ਆਉਂਦਾ, ਉਸਦਾ ਆਵਾਗਮਨ ਮੁੱਕ ਜਾਂਦਾ ਹੈ। ਜਹਾਂ ਨਾਮ ਮਿਲੈ ਤਹ ਜਾਓ, ਗੁਰਪ੍ਰਸਾਦੀ ਕਰਮ ਕਮਾਓ। ਹਜ਼ੂਰ ਕਹਿੰਦੇ ਨੇ ਭਾਈ ਜਿੱਥੋਂ ਵੀ ਸਾਨੂੰ ਨਾਮ ਮਿਲੇ ਸਾਨੂੰ ਉੱਥੇ ਜਾਣਾ ਚਾਹੀਦਾ ਹੈ ਔਰ ਉੱਥੇ ਜਾ ਕੇ ਗੁਰਪ੍ਰਸਾਦੀ, ਗੁਰੂ ਦੀ ਕਿਰਪਾ ਦੇ ਪਾਤਰ ਹੋ ਕੇ, ਕਿਉਂਕਿ ਨਾਮ ਗੁਰੂ ਕੋਲੋਂ ਮਿਲਦਾ, ਜਿੱਥੋਂ ਨਾਮ ਮਿਲਦਾ ਉੱਥੇ ਜਾਓ ਅਤੇ ਫਿਰ ਉੱਥੇ ਜਾ ਕੇ ਜੋ ਗੁਰੂ ਮਹਾਰਾਜ ਹੁਕਮ ਕਰਦੇ ਨੇ ਗੁਰਪ੍ਰਸਾਦੀ ਕਰਮ ਕਮਾਓ। ਗੁਰੂ ਦੀ ਕਿਰਪਾ ਦੇ ਪਾਤਰ ਹੋ ਕੇ ਜੋ ਗੁਰੂ ਕਹਿੰਦਾ ਉਹੀ ਕੰਮ ਕਰੋ, ਜਿਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਹੁਕਮ ਹੈ, ਬੋਲੀਏ ਸੱਚ ਧਰਮ ਝੂਠ ਨਹਿ ਬੋਲੀਏ, ਜੋ ਗੁਰ ਦੱਸੇ ਵਾਟ ਮੁਰੀਦਾਂ ਚੋਲੀਏ। ਗੁਰੂ ਸਾਨੂੰ ਕਹਿੰਦਾ ਹੈ ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਸਾਨੂੰ, ਗੁਰੂ ਸਾਨੂੰ ਇਹ ਵੀ ਕਹਿੰਦਾ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਜੋ ਗੁਰੂ ਕਹਿੰਦਾ ਹੈ ਨਾ ਤੇ ਸਾਨੂੰ ਉਹੀ ਕੰਮ ਕਰਨੇ ਚਾਹੀਦੇ ਨੇ। ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਤਾਵੋ, ਨਾਮੀ ਰਾਤਾ ਹਰਗੁਣ ਗਾਓ। ਹਜ਼ੂਰ ਕਹਿੰਦੇ ਨੇ ਨਾਮੀ ਰਾਤਾ ਵੀ ਗੁਰਮੁਖ ਦਾ ਮਨ ਵਾਹਿਗੁਰੂ ਦੇ ਨਾਮ ਦੇ ਵਿੱਚ ਰੰਗਿਆ ਜਾਂਦਾ ਹੈ ਤੇ ਹਰਗੁਣ ਗਾਓ ਤੇ ਹਰ ਵੇਲੇ ਫਿਰ ਉਹ ਵਾਹਿਗੁਰੂ ਦੇ ਗੁਣ ਗਾਉਂਦਾ ਰਹਿੰਦਾ। ਗੁਰ ਸੇਵਾ ਤੇ ਆਪ ਛਾਤਾ, ਅੰਮ੍ਰਿਤ ਨਾਮ ਵਸਿਆ ਸੁਖਦਾਤਾ। ਗੁਰਮੁਖ ਵਿਅਕਤੀ ਨੇ ਗੁਰੂ ਦੀ ਸੇਵਾ ਕਰਕੇ ਆਪ ਪਛਾਤਾ ਆਪਣੇ ਆਪੇ ਨੂੰ ਪਛਾਣ ਲਿਆ। ਆਪਣਾ ਆਪਾ ਕੀ ਹੈ? ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਇਉਂ ਗੁਰੂ ਦੀ ਸੇਵਾ ਕਰਕੇ ਗੁਰਮੁਖ ਨੇ ਆਪਣੇ ਆਪੇ ਨੂੰ ਪਛਾਣ ਲਿਆ। ਅੰਮ੍ਰਿਤ ਨਾਮ ਵਸਿਆ ਸੁਖਦਾਤਾ, ਫਿਰ ਸੁਖਾਂ ਦਾ ਦਾਤਾ ਅੰਮ੍ਰਿਤ ਰੂਪ ਨਾਮ ਉਸ ਗੁਰਮੁਖ ਦੇ ਹਿਰਦੇ ਵਿੱਚ ਵਸ ਗਿਆ। ਅੰਦਨ ਬਾਣੀ ਨਾਮੇ ਰਾਤਾ, ਹਜ਼ੂਰ ਕਹਿੰਦੇ ਨੇ ਉਹ ਗੁਰਮੁਖ ਦਾ ਮਨ ਰਾਤ ਦਿਨ ਨਾਮ ਬਾਣੀ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ। ਮੇਰਾ ਪ੍ਰਭ ਲਾਏ ਤਾਂ ਕੋ ਲਾਗੈ, ਹਉਮੈ ਮਾਰੇ ਸ਼ਬਦ ਜਾਗੈ। ਹਜ਼ੂਰ ਕਹਿੰਦੇ ਨੇ ਮੇਰਾ ਪ੍ਰਭ ਲਾਏ, ਜਿਸਨੂੰ ਮੇਰਾ ਵਾਹਿਗੁਰੂ ਨਾਮ ਬਾਣੀ ਦੇ ਨਾਲ ਜੋੜਦਾ ਹੈ ਅਤੇ ਉਹੀ ਲੱਗਦਾ, ਉਹੀ ਜੁੜਦਾ ਹੈ। ਹਉਮੈ ਮਾਰੇ ਸ਼ਬਦ ਜਾਗੈ, ਵੀ ਜਿਹੜਾ ਗੁਰੂ ਕੇ ਸ਼ਬਦ ਦੁਆਰਾ ਮੋਹ ਮਾਇਆ ਦੀ, ਅਵਿਦਿਆ ਦੀ, ਅਗਿਆਨਤਾ ਦੀ ਨੀਂਦ ਵਿੱਚੋਂ ਜਾਗ ਪੈਂਦਾ ਹੈ, ਹਉਮੈ ਮਾਰੇ ਫਿਰ ਉਹ ਆਪਣੀ ਹਉਮੈ ਨੂੰ, ਮੈਂ ਮੇਰੀ ਨੂੰ ਖਤਮ ਕਰ ਦਿੰਦਾ ਹੈ। ਐਥੇ ਉਥੇ ਸਦਾ ਸੁਖ ਆਗੈ, ਫਿਰ ਉਹਨੂੰ ਐਥੇ ਇਸ ਸੰਸਾਰ ਵਿੱਚ ਵੀ ਅਤੇ ਉਥੇ ਅੱਗੇ ਪ੍ਰਲੋਕ ਦੇ ਵਿੱਚ ਵੀ ਸਦਾ ਸੁਖ ਆਗੈ। ਹਜ਼ੂਰ ਕਹਿੰਦੇ ਨੇ ਉਸ ਨੂੰ ਆਗਿਆ ਦਾ ਅਰਥ ਬਹੁਤਾ ਸੁਖ ਪ੍ਰਾਪਤ ਹੁੰਦਾ, ਇੱਥੇ ਵੀ ਅਤੇ ਉੱਥੇ ਵੀ ਅਤੇ ਅੱਗੇ ਰੱਬ ਦੀ ਦਰਗਾਹ ਵਿੱਚ ਵੀ ਉਹਨੂੰ ਹਮੇਸ਼ਾ ਲਈ ਸੁੱਖ ਪ੍ਰਾਪਤ ਹੁੰਦਾ ਹੈ। ਮਨ ਚੰਚਲ ਬਿਦ ਨਾ ਹੀ ਜਾਣੈ, ਮਨਮੁਖ ਮੈਲਾ ਸ਼ਬਦ ਨਾ ਪਛਾਣੈ। ਹਜ਼ੂਰ ਕਹਿੰਦੇ ਨੇ ਮਨਮੁਖ ਦਾ ਮਨ ਚੰਚਲ ਹੁੰਦਾ, ਕਬਹੂ ਜੀਰਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ। ਲੋਭੀ ਜੀਰਾ ਥਿਰਨਾ ਰਹਿਤ ਹੈ, ਚਾਰੇ ਕੁੰਟਾਂ ਪਾਲੇ। ਬਿਦ ਨਾ ਹੀ ਜਾਣੈ, ਉਸ ਮਨ ਨੂੰ ਰੋਕਣ ਦੀ ਵਿਧੀ ਨੂੰ ਜਾਣਦਾ ਹੀ ਨਹੀਂ, ਮਨਮੁਖ ਨੂੰ ਨਹੀਂ ਪਤਾ ਮਨ ਨੂੰ ਕਿਵੇਂ ਕਾਬੂ ਕਰਨਾ। ਮਨਮੁਖ ਮੈਲਾ ਸ਼ਬਦ ਨਾ ਪਛਾਣੈ, ਮਨਮੁਖ ਦਾ ਅੰਦਰੋਂ ਮਨ ਵੀ ਮੈਲਾ ਹੁੰਦਾ, ਉਹਦਾ ਹਿਰਦਾ ਵੀ ਅਸ਼ੁੱਧ ਹੁੰਦਾ। ਕਿਉਂ? ਸ਼ਬਦ ਨਾ ਪਛਾਣੈ, ਉਹ ਗੁਰੂ ਸ਼ਬਦ ਨੂੰ ਨਹੀਂ ਪਛਾਣਦਾ। ਜੋ ਗੁਰੂ ਦਾ ਉਪਦੇਸ਼ ਹੈ, ਗੁਰਬਾਣੀ ਦਾ ਸਿਧਾਂਤ ਹੈ, ਉਹਨੂੰ ਨਹੀਂ ਉਹ ਪਛਾਣਦਾ, ਇਸੇ ਲਈ ਉਹਦਾ ਮਨ ਮਲੀਨ ਰਹਿੰਦਾ ਹੈ। ਗੁਰਮੁਖ ਨਿਰਮਲ ਨਾਮ ਵਖਾਣੈ, ਉਸ ਦੇ ਮੁਕਾਬਲੇ 'ਤੇ ਜਿਹੜਾ ਗੁਰਮੁਖ ਵਿਅਕਤੀ ਹੈ ਉਹ ਵਾਹਿਗੁਰੂ ਦੇ ਨਾਮ ਨੂੰ ਵਖਾਣੈ ਉਚਾਰਨ ਕਰਦਾ, ਗੁਰਮੁਖ ਵਾਹਿਗੁਰੂ ਦੇ ਨਾਮ ਨੂੰ ਉਚਾਰਨ ਕਰਦਾ, ਇਸ ਲਈ ਉਹਦਾ ਹਿਰਦਾ, ਉਹਦਾ ਮਨ, ਉਹਦਾ ਸਰੀਰ ਵੀ ਨਿਰਮਲ ਹੋ ਜਾਂਦਾ ਹੈ। ਹਰ ਜੀਉ ਆਗਿਆ ਕਰੀ ਅਰਦਾਸ, ਸਾਧੂ ਜਨ ਸੰਗਤ ਹੋਏ ਨਿਵਾਸ। ਲੋ ਹਜ਼ੂਰ ਕਹਿੰਦੇ ਨੇ ਅਸੀਂ ਤੇ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਦੇ ਹਾਂ, ਸਾਧੂ ਜਨ ਸੰਗਤ ਹੋਏ ਨਿਵਾਸ। ਹੇ ਵਾਹਿਗੁਰੂ ਜੀ, ਸਾਡਾ ਸਾਧੂ ਜਨਾਂ ਦੀ, ਜਿਹੜੇ ਗੁਰਮੁਖ ਵਿਅਕਤੀ ਨੇ, ਮਹਾਂਪੁਰਖ ਨੇ, ਜਿਨ੍ਹਾਂ ਨੇ ਆਪਣੇ ਜੀਵਨ ਨੂੰ ਸਿੱਖੀ ਦੇ ਸੰਚੇ ਵਿੱਚ ਢਾਲਿਆ ਹੋਇਆ ਹੈ, ਐਸੇ ਮਹਾਂਪੁਰਖਾਂ ਦੀ ਸੰਗਤ ਵਿੱਚ ਸਾਡਾ ਨਿਵਾਸ ਹੋਵੇ। ਕਿਉਂਕਿ ਪਿੱਛੇ ਆਖਿਆ ਸੀ ਹਜ਼ੂਰ ਨੇ ਉੱਤਮ ਸੰਗਤ ਉੱਤਮ ਹੋਵੇ, ਉੱਤਮ ਸੰਗਤ ਵਿੱਚ ਹੀ ਮਨੁੱਖ ਦਾ ਜੀਵਨ ਉੱਤਮ ਹੁੰਦਾ, ਚੰਗੀ ਸੰਗਤ ਹੀ ਮਨੁੱਖ ਦੇ ਜੀਵਨ ਨੂੰ ਚੰਗਾ ਬਣਾਉਂਦੀ ਹੈ। ਇਸ ਲਈ ਚੰਗੀ ਸੰਗਤ ਲਈ ਵੀ ਅਰਦਾਸ ਕਰਨੀ ਚਾਹੀਦੀ ਹੈ। ਹੇ ਵਾਹਿਗੁਰੂ ਜੀ, ਮੈਂ ਤੁਹਾਡੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਅਤੇ ਜਿਹੜੇ ਅਸਲੀ ਮਹਾਂਪੁਰਖ ਨੇ ਤੁਹਾਡੇ ਦਰਗਾਹ ਵਿੱਚ ਪ੍ਰਵਾਨ ਹੋਏ, ਉਹਨਾਂ ਦੀ ਸੰਗਤ ਵਿੱਚ ਮੇਰਾ ਨਿਵਾਸ ਹੋ ਜਾਵੇ। ਕਿਲਵਿਕ ਦੁੱਖ ਕਾਟੇ ਹਰ ਨਾਮ ਪ੍ਰਗਾਸ। ਹਜ਼ੂਰ ਕਹਿੰਦੇ ਫਿਰ ਉਹ ਮਹਾਂਪੁਰਖਾਂ ਦੀ ਸੰਗਤ ਕਰਨ ਦੇ ਨਾਲ ਹਰ ਨਾਮ ਪ੍ਰਗਾਸ, ਵਾਹਿਗੁਰੂ ਦੇ ਨਾਮ ਦਾ ਅੰਦਰੋਂ ਪ੍ਰਕਾਸ਼ ਹੋ ਜਾਂਦਾ, ਉਹ ਨਾਮ ਦਾ ਦੀਵਾ ਬਲ ਪੈਂਦਾ। ਜਦੋਂ ਨਾਮ ਦਾ ਦੀਵਾ ਬਲ ਪਵੇ, ਕਿਲਵਿਕ ਦੁੱਖ ਕਾਟੇ, ਉਹ ਫਿਰ ਸਾਰੇ ਕਿਲਵਿਕ ਦਰਦ, ਜਿਹੜੇ ਵੱਡੇ ਵੱਡੇ ਪਾਪ ਨੇ, ਬੱਜਰ ਪਾਪ ਨੇ, ਕਿ ਨਿਸ਼ਚੇ ਕਰਕੇ ਵਿਖਵਿਓ ਰੂਪ ਜਿਹੜੇ ਬੱਜਰ ਪਾਪ ਨੇ ਅਤੇ ਉਹਨਾਂ ਕਰਕੇ ਜਿੰਨੇ ਦੁੱਖ ਭੋਗ ਰਹੇ ਸਾਂ ਉਹ ਸਾਰੇ ਹੀ ਕੱਟ ਦਿੱਤੇ। ਕਰ ਵਿਚਾਰ ਆਚਾਰ ਪ੍ਰਾਤਾ, ਸਤਿਗੁਰ ਬਚਨੀ ਏਕੋ ਜਾਤਾ। ਲਓ ਹਜ਼ੂਰ ਕਹਿੰਦੇ ਨੇ ਗੁਰਮੁਖ ਵਿਅਕਤੀ ਨੇ ਕਰ ਵਿਚਾਰ, ਗੁਰੂ ਸ਼ਬਦ ਦੀ ਵਿਚਾਰ ਕਰਕੇ ਅਤੇ ਆਚਾਰ ਪ੍ਰਾਤਾ, ਜਿਹੜਾ ਗੁਰਸਿੱਖੀ ਦਾ ਅਮਲੀ ਜੀਵਨ ਸੀ, ਆਚਾਰ ਵੀ ਅਮਲੀ ਜੀਵਨ, ਗੁਰੂ ਸ਼ਬਦ ਦੀ ਵਿਚਾਰ ਕਰਕੇ ਉਹਨੇ ਉੱਥੇ ਨਹੀਂ ਰੁਕ ਗਿਆ। ਅਤੇ ਫਿਰ ਗੁਰਮੁਖ ਵਿਅਕਤੀ ਨੇ ਗੁਰੂ ਸ਼ਬਦ ਦੀ ਵਿਚਾਰ ਕਰਕੇ ਜਿਹੜਾ ਸਿੱਖੀ ਦਾ ਆਚਾਰ ਸੀ, ਅਮਲੀ ਜੀਵਨ ਸੀ, ਪ੍ਰਾਤਾ, ਉਸਨੂੰ ਵੀ ਪ੍ਰਾਪਤ ਕਰ ਲਿਆ। ਸਤਿਗੁਰ ਬਚਨੀ ਏਕੋ ਜਾਤਾ, ਬਈ ਉਹਨੇ ਸਤਿਗੁਰੂ ਦੇ ਬਚਨਾਂ ਦੁਆਰਾ ਇੱਕ ਉਸ ਪਰਮਾਤਮਾ ਨੂੰ ਜਾਣ ਲਿਆ। ਨਾਨਕ ਰਾਮ ਨਾਮ ਮਨ ਰਾਤਾ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਗੁਰਮੁਖ ਵਿਅਕਤੀ ਦਾ ਮਨ ਵਾਹਿਗੁਰੂ ਦੇ ਨਾਮ ਦੇ ਵਿੱਚ ਹਮੇਸ਼ਾ ਲਈ ਰੰਗਿਆ ਰਹਿੰਦਾ ਹੈ। ਇਸ ਲਈ ਐਸੇ ਗੁਰਮੁਖ ਦੀ ਜਿਹੜੀ ਅਵਸਥਾ ਹੈ ਸਭ ਤੋਂ ਮਹਾਨ ਹੈ, ਵੀ ਜਿਸਨੇ ਗੁਰੂ ਸ਼ਬਦ ਦੀ ਵਿਚਾਰ ਕਰਕੇ ਸਿੱਖੀ ਦੇ ਅਮਲੀ ਜੀਵਨ ਨੂੰ ਪ੍ਰਾਪਤ ਕਰ ਲਿਆ ਹੈ ਤੇ ਜਿਸਨੇ ਸਤਿਗੁਰੂ ਦੇ ਬਚਨਾਂ ਦੁਆਰਾ ਇੱਕ ਵਾਹਿਗੁਰੂ ਨੂੰ ਜਾਣ ਲਿਆ ਹੈ ਤੇ ਫਿਰ ਉਹਦਾ ਮਨ ਵਾਹਿਗੁਰੂ ਦੇ ਨਾਮ ਦੇ ਵਿੱਚ ਰੰਗਿਆ ਜਾਂਦਾ ਹੈ। ਹੁਣ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਇਸ ਅਗਲੇ ਸ਼ਬਦ ਵਿੱਚ ਪਾਵਨ ਪਵਿੱਤਰ ਉਪਦੇਸ਼ ਦਿੰਦੇ ਹਨ। ਆਸਾ ਮਹੱਲਾ ਪਹਿਲਾ ਮਨ ਮੈਗਲ ਸਾਕਤ ਦੀਵਾਨਾ ਬਨਖੰਡ ਮਾਇਆ ਮੋਹੇ ਹੈਰਾਨਾ। ਰਹਾਉ ਦੀਆਂ ਪੰਕਤੀਆਂ ਹਨ ਬਿਨ ਗੁਰ ਸ਼ਬਦ ਮਨ ਨਹੀਂ ਠੋਰਾ। ਸਿਮਰੋ ਰਾਮ ਨਾਮ ਅਤ ਨਿਰਮਲ ਅਵਰ ਤਿਆਗੋ ਹੋਮੈ ਕੌਰਾ। ਰਹਾਉ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਸਭ ਨੂੰ ਸਾਂਝਾ ਉਪਦੇਸ਼ ਦਿੰਦੇ ਨੇ। ਇੱਕ ਦੁਨੀਆਂ ਦਾ ਸਵਾਲ ਹੈ, ਮਨ ਨਹੀਂ ਟਿਕਦਾ, ਪਰ ਸਤਿਗੁਰੂ ਇਹਦਾ ਜਵਾਬ ਦਿੰਦੇ ਨੇ, ਬਿਨ ਗੁਰ ਸ਼ਬਦ ਮਨ ਨਹੀਂ ਠੋਰਾ। ਜਿੰਨਾ ਚਿਰ ਅਸੀਂ ਗੁਰੂ ਦੇ ਸ਼ਬਦ ਨਾਲ ਨਹੀਂ ਜੁੜਦੇ, ਭਾਵ ਅਸੀਂ ਗੁਰੂ ਵਾਲੇ ਹੋ ਕੇ ਗੁਰੂ ਦੇ ਬਖਸ਼ੇ ਨਾਮ ਨਾਲ ਨਹੀਂ ਜੁੜਦੇ, ਉਨਾ ਚਿਰ ਤੱਕ ਮਨ ਨਹੀਂ ਟਿਕ ਸਕਦਾ, ਮਨ ਨਹੀਂ ਟਿਕਾਣੇ ਆ ਸਕਦਾ। ਨਗੁਰਾ ਆਦਮੀ ਕਿੰਨਾ ਵੀ ਯਤਨ ਕਰੇ ਉਹਦਾ ਮਨ ਨਹੀਂ ਟਿਕ ਸਕਦਾ। ਸਿਮਰੋ ਰਾਮ ਨਾਮ ਅਤ ਨਿਰਮਲ। ਲਓ ਹਜ਼ੂਰ ਕਹਿੰਦੇ ਨੇ ਗੁਰਮੁਖੋ, ਪਹਿਲਾਂ ਗੁਰੂ ਵਾਲੇ ਹੋਵੋ, ਗੁਰੂ ਵਾਲੇ ਹੋ ਕੇ ਫਿਰ ਜਿਹੜਾ ਵਾਹਿਗੁਰੂ ਦਾ ਨਿਰਮਲ ਨਾਮ ਹੈ, ਜਿਹੜਾ ਉਸ ਵਾਹਿਗੁਰੂ ਦਾ ਨਿਰਮਲ ਨਾਮ ਹੈ, ਬਹੁਤ ਨਿਰਮਲ ਉੱਜਲ ਨਾਮ ਹੈ, ਨਿਰਮਲ ਉਦੋਂ ਗੋਬਿੰਦ ਕਾ ਨਾਮ ਮੱਜਨ ਕਰਤ ਪੂਰਨ ਸਭ ਕਾਮ, ਉਹਨੂੰ ਸਿਮਰੋ। ਅਵਰ ਤਿਆਗੋ ਹੋਮੈ ਕੌਰਾ, ਵੀ ਜਿਹੜੇ ਹੋਰ ਹੋਮੈ ਦੇ ਸਵਾਦ ਨੇ ਕੌਰਾ, ਉਹ ਕੌੜੇ ਨੇ, ਉਹਨੂੰ ਛੱਡ ਦਿਓ। ਜਿਹੜੇ ਹੋਮੈ ਦਾ ਮੈਂ ਮੇਰੀ ਦਾ ਸਵਾਦ ਹੈ ਨਾ, ਉਹ ਕੌੜਾ ਹੁੰਦਾ, ਇਸ ਲਈ ਮੈਂ ਮੇਰੀ ਦੇ ਸਵਾਦ ਛੱਡ ਦਿਓ। ਹੰਕਾਰ ਵਿੱਚ ਬੋਲਣਾ ਛੱਡ ਦਿਓ, ਮੈਂ ਆਹ ਕੀਤਾ, ਮੈਂ ਉਹ ਕੀਤਾ, ਇਹ ਕਹਿਣਾ ਛੱਡ ਦਿਓ। ਇਹਦੇ ਸਵਾਦ ਕੌੜੇ ਹੀ ਸਾਨੂੰ ਪ੍ਰਾਪਤ ਹੁੰਦੇ ਹਨ। ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਕਤ ਪੁਰਸ਼ ਦੇ ਮਨ ਦੀ ਅਵਸਥਾ ਬਿਆਨ ਕਰਦੇ ਹਨ। ਮਨ ਮੈਗਲ ਸਾਕਤ ਦੀਵਾਨਾ ਬਨਖੰਡ ਮਾਇਆ ਮੋਹੇ ਹੈਰਾਨਾ। ਜਿਹੜਾ ਸਾਕਤ ਪੁਰਸ਼ ਦਾ ਮਨ ਹੈ, ਉਹ ਦੀਵਾਨਾ ਦਾ ਅਰਥ ਵੀ ਪਾਗਲ, ਮੈਗਲ ਦਾ ਅਰਥ ਹੈ ਹਾਥੀ, ਉਹ ਪਾਗਲ ਹਾਥੀ ਵਰਗਾ ਹੁੰਦਾ। ਮਨ ਮੈਗਲ ਸਾਕਤ ਦੀਵਾਨਾ, ਜਿਹੜਾ ਸਾਕਤ ਪੁਰਸ਼ ਦਾ ਮਨ ਹੈ, ਬਈ ਉਹ ਮਸ ਹਾਥੀ ਦੀ ਤਰ੍ਹਾਂ ਹੁੰਦਾ, ਅਮੋੜ ਹੁੰਦਾ ਹੈ। ਬਨਖੰਡ ਮਾਇਆ ਮੋਹੇ ਹੈਰਾਨਾ, ਵੀ ਜਿਹੜਾ ਪਾਗਲ ਹਾਥੀ ਉਹ ਤੇ ਜੰਗਲ ਦੇ ਵਿੱਚ ਰਹਿੰਦਾ ਹੈ, ਬਿਰਸ਼ਾਂ ਦੀਆਂ ਟਾਹਣੀਆਂ ਤੋੜਦਾ, ਜੇ ਕੋਈ ਮਨੁੱਖ ਉਹਦੇ ਨੇੜੇ ਆ ਜਾਵੇ ਉਹਨੂੰ ਪੈਰਾਂ ਹੇਠ ਲਤਾੜ ਦਿੰਦੇ। ਹਜ਼ੂਰ ਕਹਿੰਦੇ ਨੇ ਬਨਖੰਡ ਮਾਇਆ ਮੋਹੇ ਹੈਰਾਨਾ, ਜਿਹੜਾ ਮਾਇਆ ਦਾ ਮੋਹ ਹੈ, ਇਹੀ ਮਨ ਨੂੰ ਬਨਖੰਡ, ਇਹ ਜੰਗਲ ਦਾ ਇੱਕ ਹਿੱਸਾ ਹੈ, ਉਹਦੇ ਵਿੱਚ ਹੈਰਾਨ ਹੋਇਆ, ਘਾਬਰਿਆ ਹੋਇਆ ਇਹ ਮਨ ਵਿਚਰ ਰਿਹਾ ਹੈ। ਇਹ ਤੁਤ ਜਾਹੇ ਕਾਲ ਕੇ ਚਾਪੇ ਗੁਰਮੁਖ ਖੋਜ ਲਹਿ ਕਰੇ ਆਪੇ। ਹਜ਼ੂਰ ਕਹਿੰਦੇ ਨੇ ਜਿਹੜੇ ਜਿਹੜਾ ਮਨਮੁਖ ਦਾ ਮਨ ਹੈ, ਕਾਲ ਕੇ ਚਾਪੇ, ਕਾਲ ਦੇ ਦਬਾਅ ਹੇਠ ਆ ਕੇ, ਚਾਪੇ ਦਾ ਅਰਥ ਹੁੰਦਾ ਦਬਾਉਣਾ, ਵੀ ਉਹ ਕਾਲ ਦੇ ਦਬਾਅ ਹੇਠ ਆ ਕੇ ਇੱਧਰ ਉੱਧਰ ਦੌੜਿਆ ਫਿਰਦਾ ਹੈ। ਗੁਰਮੁਖ ਖੋਜ ਲਹਿ ਕਰੇ ਆਪੇ, ਤੇ ਜਿਹੜੇ ਗੁਰਮੁਖ ਵਿਅਕਤੀ ਨੇ ਤੇ ਭਾਈ, ਉਹ ਖੋਜ ਕਰਕੇ ਆਪਣੇ ਘਰ ਨੂੰ ਲੱਭ ਲੈਂਦੇ ਨੇ। ਜਿਹੜਾ ਸਾਕਤ ਦਾ ਮਨ ਹੈ, ਉਹ ਤੇ ਜੰਗਲ ਦੇ ਵਿੱਚ, ਮਾਇਆ ਦੇ ਮੋਹ ਦੇ ਜੰਗਲ ਦੇ ਵਿੱਚ ਘਾਬਰਿਆ ਫਿਰਦਾ ਰਹਿੰਦਾ ਤੇ ਉਹਨੂੰ ਕਿਧਰੇ ਵੀ ਚੈਨ ਨਹੀਂ ਮਿਲਦੀ। ਪਰ ਜਿਹੜੇ ਗੁਰਮੁਖ ਨੇ, ਉਹ ਜਿਵੇਂ ਕਈ ਜਿਹੜੇ ਮਹਾਵਤ ਨੇ, ਉਹ ਹਾਥੀ ਨੂੰ ਆਪਣੇ ਵਸ ਕਰ ਲੈਂਦੇ ਨੇ, ਫਿਰ ਉਹ ਰਾਜ ਦਰਬਾਰ ਦੇ ਵਿੱਚ ਉਹਨਾਂ ਹਾਥੀਆਂ ਦਾ ਸਤਿਕਾਰ ਹੁੰਦਾ ਹੈ। ਤੇ ਉਹ ਜਿਹੜੇ ਗੁਰਮੁਖ ਵਿਅਕਤੀ ਨੇ, ਉਹ ਖੋਜ ਕਰਕੇ ਆਪਣੇ ਘਰ ਨੂੰ ਪ੍ਰਾਪਤ ਕਰ ਲੈਂਦੇ ਹਨ। ਬਿਨ ਗੁਰ ਸ਼ਬਦ ਮਨ ਨੀ ਠੌਰਾ, ਸਿਮਰੋ ਰਾਮ ਨਾਮ ਅਤ ਨਿਰਮਲ ਅਵਰ ਤਿਆਗੋ ਹੋਮੈ ਕੌਰਾ ਰਹਾਉ। ਹਜ਼ੂਰ ਕਹਿੰਦੇ ਨੇ ਭਾਈ, ਬਿਨਾਂ ਗੁਰੂ ਸ਼ਬਦ ਦੀ ਕਮਾਈ ਤੋਂ ਇਹ ਮਨ ਕਦੇ ਟਿਕਾਣੇ ਨਹੀਂ ਆ ਸਕਦਾ। ਸਭ ਤੋਂ ਪਵਿੱਤਰ ਵਾਹਿਗੁਰੂ ਦਾ ਨਾਮ ਹੈ, ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਤੇ ਤੁਸੀਂ ਉਸ ਵਾਹਿਗੁਰੂ ਦੇ ਨਾਮ ਨੂੰ ਸਿਮਰੋ। ਅਵਰ ਤਿਆਗ ਹੋਮੈ ਕੌਰਾ, ਜਿਹੜੇ ਹੋਰ ਹੋਮੈ ਦੇ ਕੌੜੇ ਸਵਾਦ ਨੇ ਉਹ ਭਾਈ ਉਹਨਾਂ ਨੂੰ ਛੱਡ ਦਿਓ। रहाओ विश्राम दे कि हुन साहिब सतगुरु सच्चे पातशाह मन दे किन्ने रूप ने, मन दे किन्ने रंग ने, ओ अगे बयान करन लगे हन। रहाओ एहो मन मुग्ध कहो क्यों रहसी, बिन समझे जमका दुख सहसी। रहाओ विश्राम दे कि हजूर अगे फरमाउंदे हन, एहो मन मुग्ध, ए साडा मन मूरख है, कहो क्यों रहसी, दसो किवें साडे वस विच रह सकदा, ए साडे वस विच नहीं रहिंदा। बिन समझे जमका दुख सहसी, जिन्ना चरे मनुख गुरु दे सिद्धांत नूं नहीं समझदा अथवा अपने जीवन दे मनोरथ नूं नहीं समझदा, उन्ना चिर तक जमा दा दुख सहारदा ते सहारदा रहेगा। आपे बख्शे सतगुर मिलै, काल कंटक मारे सच पेलै। हजूर कहिंदे ने भाई जिसनूं ओ अकाल पुरख वाहिगुरु आप ही बख्शना चाहे ते फिर उहनूं सतगुरु दे नाल मिल दिंदा, ते काल कंटक मारे सच पेलै, ते भाई सतगुरु ना काल कंटक मारे, भी ओ काल दा काल जिहड़ा सतगुरु ने ओ काल दा काल कंटक, जिहड़ा काल दा कंटक दा अर्थ है कुंडा मार के, क्योंकि महावत कोल कुंडा हुंदा है, ओ कुंडे मार मार के हाथी नूं सही राह तोरदा। जे महावत दे हथ विच कुंडा ना होवे ते फिर ओ हाथी ओदी आग्या अनुसार नहीं चल सकदा। इधर सतगुरु महावत ने काल कंटक मारे सच पेलै, भी ओ काल दे पैदा कुंडा मार के साडे मन ते, ते सच पेलै उहनूं सच वाले पासे, भाव वाहिगुरु दे रस्ते ते रब्बी मार्ग ते इस नूं पेलै दा अर्थ प्रेरदे ने। इह वैसे सिद्धांतक अर्थ ही बनदा है, भी काल कंटक मारे, भी काल रूपी कुंडा मार के, काल दे पैदा कुंडा दिखा के सतगुरु साडे मस्त हाथी वांगू मन नूं सच वाल प्रेर दिंदे हन। ते दूजा विद्वाना ने यह भी अर्थ किया, काल कंटक मारे सच पेलै, भई गुरु महाराज साडे मन नूं सच वाल पेलै प्रेर के, ते काल कंटक मारे ते जिहड़ा दुखदाई काल है ते उहनूं मार दिंदे हन। इहो मन करमा, इहो मन धर्मा, इहो मन पंच तत् ते जन्मा। साहिब सतगुरु सच्चे पातशाह फरमाउंदे ने भाई इह साडा मन कर्म करन वाला बन जांदा है, ते इही मन साडा किते धर्म करन वाला, धर्म कमाउण वाला बन जांदा है। इह साडे मन दी अवस्था है, कदे भी कर्म कांडी हो के कर्मां विच परिवर्त हो जांदा है, किते धर्मी हो के धर्म दे कम करन लग जांदा है। इह मन पंच तत् ते जन्मा, इह मन पैदा कित्थों होया? हजूर कहिंदे ने मन पंजां तत्तां तों ही पैदा होया। इस मन दे बारे एक ग्रंथां विच बड़ा सुंदर उलेख आउंदा है, भी सतो अंश पूतन की जो है तांते अंतह करन पयो है। जिहड़ी पंज तत्तां दी सतो गुण अंश है ओह तों मन बणिया, रजो गुण अंश तों साडे इंद्रिय बणे ने, तमो गुण अंश तों साडा शरीर बणिया। इउं इह शरीर ते इंद्रिय ते मनां दी बणतर बारे दस्सिया गया है। इह मन पंच तत् ते जन्मा, इह जिहड़ा मन है पंजां तत्तां दी सतो गुण अंश तों पैदा होया है। साकत लोभी इह मन मूड़ा, गुरमुख नाम जपै मन रूड़ा। लो सतगुरु कहिंदे ने इह साडा मन ही साकत बन जांदा है, कदे इही मन लोभी बन जांदा है, कदे इही मन साडा मूड़ा मूर्ख बन जांदा है। गुरमुख नाम जपै, लो सतगुरु कहिंदे ने जदों इही मन गुरमुख बन के गुरु दे अनुसार हो के गुरु दे सन्मुख हो के वाहिगुरु दे नाम नूं जपदा है, फिर इह मन रूड़ा दा अर्थ सुंदर बन जांदा है। गुरमुख मन अस्थाने सोई, गुरमुख तेरे भवन सोजी होई। धन गुरु नानक दे महाराज सच्चे पातशाह फरमाउंदे ने गुरमुख मन अस्थाने सोई। लो जदों गुरमुख व्यक्ति अपने मन नूं अस्थाने दा अर्थ भई सही टिकाणे ते लै जांदा है, गुरमुख मन अस्थाने सोई, गुरमुख व्यक्ति जदों गुरु दी कृपा दे नाल अपने मन नूं सही टिकाणे ते लै जांदा है, गुरमुख तेरे भवन सोझी होई, फिर उस गुरमुख व्यक्ति नूं तिन्ने भवनां दी सोझी प्राप्त हो जांदी। भाव इह मन ले जो उन मन रहै तो तीन लोक की बातें कहै। जदों इस मन नूं उनमनी अवस्था विच तुरिया अवस्था विच गुरमुख लै जांदे ने ते फिर उत्थे तिन्ने भवनां दी उस नूं समझ प्राप्त हो जांदी है। ਇਹ ਮਨ ਜੋਗੀ ਭੋਗੀ ਤਪ ਤਪੈ ਗੁਰਮੁਖ ਚੀਨੈ ਹਰ ਪ੍ਰਭ ਆਪੈ। ਲੋ ਹਜ਼ੂਰ ਕਹਿੰਦੇ ਨੇ ਇਹੀ ਮਨ ਕਿਧਰੇ ਜੋਗੀ ਬਣ ਕੇ ਯੋਗ ਕਰਨ ਲੱਗ ਜਾਂਦਾ, ਕਿਧਰੇ ਭੋਗੀ ਬਣ ਕੇ ਪਦਾਰਥਾਂ ਦੇ ਵਿਸ਼ਿਆਂ ਦੇ ਸੁਖ ਭੋਗਦਾ ਹੈ, ਕਦੇ ਇਹੀ ਮਨ ਤਪਸਵੀ ਹੋ ਕੇ ਤਪ ਤਪੈ ਤਪ ਕਰਨ ਲੱਗ ਜਾਂਦਾ ਹੈ। ਗੁਰਮੁਖ ਚੀਨੈ ਹਰ ਪ੍ਰਭ ਆਪੈ। ਲੋ ਗੁਰਮੁਖ ਵਿਅਕਤੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਆਪਣਾ ਆਤਮਾ ਸਰੂਪ ਕਰਕੇ ਆਪਣਾ ਆਪਾ ਕਰਕੇ ਪਛਾਣ ਲੈਂਦਾ ਹੈ, ਤੇ ਫਿਰ ਉਹਦਾ ਮਨ ਵਾਹਿਗੁਰੂ ਪਰਮੇਸ਼ਰ ਦਾ ਰੂਪ ਵੀ ਹੋ ਜਾਂਦਾ ਹੈ। ਮਨ ਬੈਰਾਗੀ ਹੋਮੈ ਤਿਆਗੀ ਘਟ ਘਟ ਮਨਸਾ ਦੁਬਦਾ ਲਾਗੀ। ਲੋ ਹਜ਼ੂਰ ਕਹਿੰਦੇ ਨੇ ਇਹ ਜਿਹੜਾ ਮਨ ਹੈ ਜਦੋਂ ਹੋਮੈ ਨੂੰ ਤਿਆਗ ਦਿੰਦਾ ਹੈ ਤੇ ਫਿਰ ਇਹ ਮਨ ਅਸਲੀ ਵੈਰਾਗੀ ਬਣ ਜਾਂਦਾ ਹੈ। ਇਹਦਾ ਮਨ ਸੰਸਾਰ ਵਲਿਓਂ ਮਾਇਆ ਵਲਿਓਂ ਉਪਰਾਮ ਹੋ ਜਾਂਦਾ ਹੈ। ਘਟ ਘਟ ਮਨਸਾ ਦੁਬਦਾ ਲਾਗੀ। ਸਤਿਗੁਰੂ ਕਹਿੰਦੇ ਨੇ ਹਰ ਜੀਵ ਦੇ ਸਰੀਰ ਵਿੱਚ ਮਨਸਾ ਦਾ ਅਰਥ ਹੈ ਵਾਸ਼ਨਾ ਤੇ ਦੁਬਦਾ ਲੱਗੀ ਹੋਈ ਹੈ। ਦੁਚਿੱਤਾ ਭਾਵ ਤੇ ਮਨਸਾ ਵਾਸ਼ਨਾ ਇਹ ਦੋਨੇ ਲੱਗੀਆਂ ਹੋਈਆਂ ਨੇ। ਹਰ ਜੀਵ ਦੇ ਸਰੀਰ ਤੇ ਹਿਰਦੇ ਵਿੱਚ ਵਾਸ਼ਨਾ ਤੇ ਦੁਬਦਾ ਲੱਗੀ ਹੋਈ ਹੈ ਤੇ ਜਦੋਂ ਕੋਈ ਇਸ ਨੂੰ ਤਿਆਗ ਦਿੰਦਾ ਫਿਰ ਉਹਦਾ ਮਨ ਵੈਰਾਗੀ ਹੋ ਜਾਂਦਾ ਹੈ। ਰਾਮ ਰਸਾਇਣ ਗੁਰਮੁਖ ਚਾਖੈ ਦਰ ਕਰ ਮਹਿਲੀ ਹਰ ਪਤ ਰੱਖੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਰਾਮ ਰਸਾਇਣ ਵਾਹਿਗੁਰੂ ਦਾ ਨਾਮ ਇੱਕ ਰਸਾਇਣ, ਇੱਕ ਬੜੀ ਸੁੰਦਰ ਰਸਾਇਣ ਹੈ। ਗੁਰਮੁਖ ਚਾਖੈ, ਗੁਰਮੁਖ ਇਸ ਦਾ ਰਸ ਇਹਦਾ ਸਵਾਦ ਚੱਖਦੇ ਨੇ। ਰਸਾਇਣ ਉਸਨੂੰ ਕਹਿੰਦੇ ਨੇ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਕੁਝ ਸਾਧੂ ਹੁੰਦੇ ਸਨ ਜਿਹੜੇ ਰਸਾਇਣ ਤਿਆਰ ਕਰਦੇ ਸਨ, ਵੀ ਉਸ ਰਸਾਇਣ ਦੇ ਵਿੱਚ ਇਹ ਵੱਡਾ ਗੁਣ ਹੁੰਦਾ ਸੀ ਵੀ ਜੇ ਕੋਈ ਉਸ ਰਸਾਇਣ ਨੂੰ ਵਰਤ ਲਵੇ ਨਾ ਤੇ ਉਹਦਾ ਸਰੀਰ ਨੌ ਵਾਰ ਨੌ ਹੋ ਜਾਂਦਾ ਸੀ। ਤੇ ਦੂਸਰਾ ਉਸ ਰਸਾਇਣ ਦੇ ਵਿੱਚ ਇਹ ਗੁਣ ਸੀ ਜੇ ਉਸਨੂੰ ਤਾਂਬੇ ਤੇ ਪਾ ਦੇ ਉਸਨੂੰ ਸੋਨਾ ਬਣਾ ਦਿੰਦੀ ਸੀ, ਇਹ ਰਸਾਇਣ ਦੇ ਗੁਣ ਲਿਖੇ ਮਿਲਦੇ ਨੇ। ਤੇ ਜੇ ਉਸਨੂੰ ਕਲੀ ਤੇ ਪਾ ਦੇ ਉਹਨੂੰ ਚਾਂਦੀ ਬਣਾ ਦਿੰਦੀ ਸੀ, ਇਹ ਰਸਾਇਣ ਦੇ ਗੁਣ ਨੇ। ਲੋ ਹਜ਼ੂਰ ਕਹਿੰਦੇ ਨੇ ਰਾਮ ਰਸਾਇਣ ਗੁਰਮੁਖ ਚੱਕ ਹੈ, ਜਿਹੜੇ ਗੁਰਮੁਖ ਨੇ ਵਾਹਿਗੁਰੂ ਦੇ ਨਾਮ ਦੀ ਰਸਾਇਣ ਨੂੰ ਚੱਖਦਾ, ਗੁਰਮੁਖ ਵਿਅਕਤੀ ਵਾਹਿਗੁਰੂ ਦੇ ਨਾਮ ਰੂਪੀ ਰਸਾਇਣ ਦੇ ਰਸ ਨੂੰ ਚੱਖਦਾ ਹੈ। ਦਰ ਕਰ ਮਹਿਲੀ ਹਰ ਪਤ ਰੱਖੈ, ਤੇ ਫਿਰ ਉਹ ਮਹਿਲ ਦਾ ਮਾਲਕ, ਸੱਚਖੰਡ ਮਹਿਲ ਦਾ ਮਾਲਕ ਵਾਹਿਗੁਰੂ ਉਸ ਗੁਰਮੁਖ ਵਿਅਕਤੀ ਦੀ ਆਪਣੇ ਦਰ ਘਰ ਦੇ ਵਿੱਚ ਇੱਜ਼ਤ ਮਹਿਫੂਜ਼ ਰੱਖਦਾ ਹੈ। ਜਿਹੜਾ ਨਾਮ ਦੀ ਰਸਾਇਣ ਨੂੰ ਚੱਖ ਲੈਂਦਾ ਨਾ ਤੇ ਫਿਰ ਉਹਦੀ ਪਤ ਪਰਮੇਸ਼ਰ ਲੋਕ ਪ੍ਰਲੋਕ ਵਿੱਚ ਰੱਖਦਾ ਹੈ। ਇਹੋ ਮਨ ਰਾਜਾ ਸੂਰ ਸੰਗਰਾਮ, ਇਹੋ ਮਨ ਨਿਰਭਉ ਗੁਰਮੁਖ ਨਾਮ। ਲੋ ਹਜ਼ੂਰ ਕਹਿੰਦੇ ਨੇ ਇਹੀ ਮਨ ਕਿਧਰੇ ਰਾਜਾ ਹੋ ਕੇ ਰਾਜ ਦਾ ਸੁਖ ਭੋਗਦਾ ਹੈ, ਇਹੀ ਮਨ ਕਿਧਰੇ ਸੂਰਮਾ ਹੋ ਕੇ ਸੰਗਰਾਮ ਮੈਦਾਨੇ ਜੰਗ ਦੇ ਵਿੱਚ ਜੂਝਦਾ ਹੈ, ਇਹੋ ਮਨ ਨਿਰਭਉ ਗੁਰਮੁਖ ਨਾਮ। ਇਹੀ ਮਨ ਜਦੋਂ ਗੁਰਮੁਖ ਗੁਰੂ ਦੁਆਰਾ ਨਾਮ ਦੇ ਨਾਲ ਜੁੜ ਜਾਵੇ ਤੇ ਫਿਰ ਨਿਰਭਉ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ। ਮਾਰੇ ਪੰਚ ਆਪਣੇ ਵਸ ਕੀਏ, ਹੋਮੈ ਗ੍ਰਾਸ ਇਕਤ ਥਾਈ ਕੀਏ। ਲੋ ਹਜ਼ੂਰ ਕਹਿੰਦੇ ਨੇ ਗੁਰਮੁਖ ਵਿਅਕਤੀ ਨੇ ਮਾਰੇ ਪੰਚ, ਜਿਹੜੇ ਪੰਜ ਵਿਕਾਰ ਸਨ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਮਾਰ ਦਿੱਤੇ ਨੇ ਤੇ ਇਹਨਾਂ ਨੂੰ ਮਾਰ ਕੇ ਆਪਣੇ ਵਸ ਕੀਏ, ਆਪਣੇ ਵਸ ਕਰ ਲਿਆ ਹੈ। ਹੋਮੈ ਗ੍ਰਾਸ ਇਕਤ ਥਾਈ ਕੀਏ, ਤੇ ਗੁਰਮੁਖ ਨੇ ਹੋਮੈ ਨੂੰ ਵੀ ਗ੍ਰਾਸ ਦਾ ਅਰਥ ਵੀ ਗ੍ਰਾਸ ਕਰ ਲਿਆ, ਹੋਮੈ ਨੂੰ ਵੀ ਅਭਾਵ ਕਰ ਦਿੱਤਾ। ਗੁਰਮੁਖ ਵਿਅਕਤੀ ਨੇ ਜਿਹੜੀ ਹੋਮੈ, ਇਹ ਇਹਨਾਂ ਵਿਕਾਰਾਂ ਦੀ ਮਾਂ ਹੈ, ਇਸ ਹੋਮੈ ਨੂੰ ਨਾਸ਼ ਕਰਕੇ ਤੇ ਜਿਹੜੇ ਪੰਜ ਕਾਮ ਆਦਿਕ ਵਿਕਾਰ ਸਨ ਉਹਨਾਂ ਨੂੰ ਮਾਰ ਕੇ ਆਪਣੇ ਵਸ ਵਿੱਚ ਕਰ ਲਿਆ ਤੇ ਇੱਕ ਥਾਂ ਕੀ, ਉਹਨਾਂ ਨੂੰ ਇੱਕ ਥਾਂ ਇਕੱਠੇ ਕਰਕੇ ਬੰਨ ਦਿੱਤਾ। ਜਿਵੇਂ ਕੋਈ ਰਾਜਾ ਕੋਈ ਹਾਕਮ ਚੋਰਾਂ ਡਾਕੂਆਂ ਨੂੰ ਪਕੜ ਕੇ ਬੰਨ ਕੇ ਉਹਨਾਂ ਨੂੰ ਹਵਾਲਾਤ ਵਿੱਚ ਬੰਦ ਕਰ ਦਿੰਦੇ ਨਾ, ਤੇ ਇਸੇ ਤਰ੍ਹਾਂ ਜਿਹੜੇ ਗੁਰਮੁਖ ਨੇ ਉਹਨਾਂ ਨੇ ਹੋਮੈ ਨੂੰ ਨਾਸ਼ ਕਰਕੇ ਤੇ ਪੰਜੇ ਵਿਕਾਰਾਂ ਨੂੰ ਆਪਣੇ ਵਸ ਵਿੱਚ ਲੈ ਕੇ ਇੱਕ ਥਾਂ ਕੀਏ ਤੇ ਉਹਨਾਂ ਨੂੰ ਇੱਕ ਥਾਂ ਤੇ ਇਕੱਠੇ ਕਰਕੇ ਕੈਦੀ ਬਣਾ ਕੇ ਰੱਖਿਆ, ਪਾ ਫਿਰ ਉਹ ਹਮੇਸ਼ਾ ਲਈ ਉਹਨਾਂ ਗੁਰਮੁਖਾਂ ਦੇ ਵਸ ਹੋ ਜਾਂਦੇ ਹਨ। ਗੁਰਮੁਖ ਰਾਗ ਸਵਾਦ ਅੰਤ ਆਗੇ, ਗੁਰਮੁਖ ਇਹੋ ਮਨ ਭਗਤੀ ਜਾਗੇ। ਲੋ ਹਜ਼ੂਰ ਕਹਿੰਦੇ ਨੇ ਭਾਈ ਗੁਰਮੁਖ ਵਿਅਕਤੀ ਨੇ ਜਿੰਨੇ ਵੀ ਹੋਰ ਰਾਗ ਦੇ ਸਵਾਦ ਨੇ ਛੱਡ ਦਿੱਤੇ ਨੇ। ਇਹਦਾ ਮਤਲਬ ਇਹ ਹੈ ਬਈ ਕਈ ਜਿਹੜੇ ਲੋਕ ਪੁੱਛਦੇ ਨੇ ਵੀ ਜਿਹੜੇ ਗੁਰਸਿੱਖ ਨੇ ਉਹਨਾਂ ਨੂੰ ਕੋਈ ਗਾਣੇ ਜਾਂ ਗੀਤ ਸੁਣਨੇ ਚਾਹੀਦੇ ਕਿ ਨਹੀਂ ਸੁਣਨੇ ਚਾਹੀਦੇ। ਕਈ ਕਹਿੰਦੇ ਜੀ ਇਹ ਤਾਂ ਵੀ ਸਾਡਾ ਸੱਭਿਆਚਾਰ ਹੈ, ਸਾਡਾ ਆਪਣਾ ਕਲਚਰ ਹੁੰਦਾ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਇਹ ਪਵਿੱਤਰ ਬਚਨ ਨੇ, ਗੁਰਮੁਖ ਰਾਗ ਸਵਾਦ ਅੰਨ ਤਿਆਗੇ। ਗੁਰਮੁਖ ਵਿਅਕਤੀ ਨੇ ਜਿੰਨੇ ਵੀ ਕੋਈ ਹੋਰ ਰਾਗ ਦੇ ਸਵਾਦ ਨੇ, ਭਾਵ ਹੋਰ ਗੀਤ ਸੰਗੀਤ ਦੇ ਰਸ ਨੇ, ਉਹ ਸਾਰੇ ਹੀ ਛੱਡ ਦਿੱਤੇ। ਬਲਕਿ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਆਉਂਦੇ ਨੇ, ਮੇਰੇ ਮੋਹਨ ਸ਼੍ਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਅਜਾਏ। ਪੈੜੇ ਗੀਤ ਸੰਗੀਤ ਦੇ ਸਵਾਦ ਸਾਰੇ ਗੁਰਮੁਖ ਛੱਡ ਦਿੰਦੇ ਹਨ, ਤੇ ਗੁਰਮੁਖ ਇਹੋ ਮਨ ਭਗਤੀ ਲਾਗੇ। ਜਿਹੜਾ ਗੁਰਮੁਖ ਦਾ ਇਹ ਮਨ ਹੈ, ਉਹ ਵਾਹਿਗੁਰੂ ਦੀ ਭਗਤੀ ਵਿੱਚ ਜਾਗ ਪੈਂਦਾ, ਤੇ ਭਗਤੀ ਵਿੱਚ ਜਾ ਕੇ ਹਰ ਵੇਲੇ ਵਾਹਿਗੁਰੂ ਦੇ ਪਿਆਰੇ ਕੀਰਤਨ ਨਾਲ ਜੁੜ ਜਾਂਦੇ ਨੇ, ਤੇ ਜਿਹੜੇ ਹੋਰ ਗੀਤ ਸੰਗੀਤ ਦੇ ਸਵਾਦ ਸਾਰੇ ਛੱਡ ਦਿੰਦੇ ਹਨ। ਅਨਹਦ ਸੁਣ ਮਾਨਿਆ ਸ਼ਬਦ ਵਿਚਾਰੇ, ਆਤਮ ਚੀਨ ਭਏ ਨਿਰੰਕਾਰੇ। ਲੋਵੇ ਗੁਰਮੁਖ ਦੀ ਅਵਸਥਾ ਹੈ ਅਨਹਦ ਸੁਣ ਮਾਨਿਆ। ਗੁਰਮੁਖ ਨੇ ਅਨਹਦ ਸ਼ਬਦ ਨੂੰ ਸੁਣਿਆ, ਭਾਵ ਜਦੋਂ ਗੁਰਮੁਖ ਦਾ ਮਨ ਜਾਗ ਪੈਂਦਾ ਨਾ ਭਗਤੀ ਵਿੱਚ, ਫਿਰ ਉਹਦੀ ਸੁਰਤ ਵਿੱਚ ਅਜੱਪਾ ਜਾਪ ਰੂਪ ਅਨਹਦ ਸ਼ਬਦ ਪ੍ਰਗਟ ਹੋ ਜਾਂਦਾ। ਅਨਹਦ ਸੁਣ, ਉਸ ਅਨਹਦ ਸ਼ਬਦ ਨੂੰ ਸੁਣ ਕੇ ਮਾਨਿਆ, ਗੁਰਮੁਖ ਦਾ ਮਨ ਮੰਨ ਜਾਂਦਾ ਹੈ, ਪਤੀ ਜਾਂਦਾ ਹੈ, ਤੇ ਸ਼ਬਦ ਵਿਚਾਰੀ, ਤੇ ਫਿਰ ਅੱਗੇ ਗੁਰਮੁਖ ਗੁਰੂ ਸ਼ਬਦ ਦੀ ਵਿਚਾਰ ਕਰਦਾ। ਆਤਮ ਚੀਨ ਪਏ ਨਿਰੰਕਾਰੀ, ਫਿਰ ਉਹ ਆਪਣੇ ਸ਼ੁੱਧ ਆਤਮਾ ਨੂੰ, ਚੀਨ ਦਾ ਅਰਥ ਹੈ ਵਿਚਾਰ ਕੇ, ਸ਼ੁੱਧ ਆਤਮਾ ਨੂੰ ਜਾਣ ਕੇ ਪਏ ਨਿਰੰਕਾਰੀ, ਉਹ ਨਿਰੰਕਾਰੀ ਨਿਰੰਕਾਰ ਦੇ ਸੇਵਕ ਬਣ ਗਏ, ਅਸਲੀ ਨਿਰੰਕਾਰ ਦੇ ਦਾਸ ਬਣ ਗਏ। ਇਹ ਮਨ ਨਿਰਮਲ ਦਰ ਕਰ ਸੋਈ, ਗੁਰਮੁਖ ਭਗਤ ਪਾਓ ਤੁਨ ਹੋਏ। ਲੋ ਹਜ਼ੂਰ ਕਹਿੰਦੇ ਨੇ ਇਹੀ ਮਨ ਜਦੋਂ ਉਸ ਵਾਹਿਗੁਰੂ ਦੇ ਦਰ ਘਰ ਦੇ ਵਿੱਚ ਪਹੁੰਚ ਜਾਂਦਾ ਹੈ, ਤੇ ਫਿਰ ਇਹ ਨਿਰਮਲ ਹੋ ਜਾਂਦਾ ਹੈ, ਗੁਰਮੁਖ ਭਗਤ ਪਾਓ ਤੁਨ ਹੋਈ। ਵੀ ਜਿਹੜਾ ਗੁਰਮੁਖ ਵਿਅਕਤੀ ਹੈ ਉਹਨੂੰ ਭਗਤ ਪਾਓ, ਪ੍ਰੇਮਾ ਭਗਤੀ ਦੀ ਤੁਨ ਪ੍ਰਾਪਤ ਹੋ ਜਾਂਦੀ ਹੈ, ਭਾਵ ਗੁਰਮੁਖ ਦੀ ਜਿਹੜੀ ਤੁਨ ਹੈ ਉਹਦੀ ਅੰਦਰੋਂ ਜਿਹੜੀ ਮਨ ਦੀ ਟਿਊਨ ਹੈ, ਉਹਦੀ ਸੁਰਤ ਹੈ, ਪਾਓ ਭਗਤੀ ਵੱਲ ਜੁੜੀ ਰਹਿੰਦੀ ਹੈ। ਅਹਿਨਸ ਹਰਜਸ ਗੁਰ ਪ੍ਰਸਾਦ, ਘਟ ਘਟ ਸੋ ਪ੍ਰਭ ਆਦਿ ਜੁਗਾਦ। ਲੋਵੇ ਗੁਰਮੁਖ ਦੀ ਅਵਸਥਾ ਹੈ ਅਹਿਨਸ ਹਰਜਸ ਗੁਰ ਪ੍ਰਸਾਦ, ਵੀ ਉਹ ਰਾਤ ਦਿਨ ਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਦੇ ਜਸ ਦੇ ਵਿੱਚ ਹੀ ਜੁੜਿਆ ਰਹਿੰਦਾ ਹੈ, ਵਾਹਿਗੁਰੂ ਦਾ ਜਸ ਹੀ ਗਾਉਂਦਾ ਰਹਿੰਦਾ ਹੈ। ਘਟ ਘਟ ਸੋ ਪ੍ਰਭ ਆਦਿ ਜੁਗਾਦ, ਤੇ ਉਹ ਆਦਿ ਜੁਗਾਦ ਵਾਹਿਗੁਰੂ ਸਾਰੇ ਘਟਾਂ ਘਟਾਂ ਵਿੱਚ ਵਸ ਰਿਹਾ ਹੈ, ਇਹ ਜਾਣ ਕੇ ਤੇ ਗੁਰਮੁਖ ਹਰ ਵੇਲੇ ਵਾਹਿਗੁਰੂ ਦੇ ਜਸ ਨੂੰ ਗਾਉਂਦਾ ਹੈ। ਰਾਮ ਰਸਾਇਣ ਇਹੋ ਮਨ ਮਾਤਾ, ਸਰਬ ਰਸਾਇਣ ਗੁਰਮੁਖ ਜਾਤਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਰਾਮ ਰਸਾਇਣ ਵੀ ਜਿਹੜੀ ਵਾਹਿਗੁਰੂ ਦੇ ਨਾਮ ਦੀ ਰਸਾਇਣ ਹੈ, ਉਹਦੇ ਵਿੱਚ ਗੁਰਮੁਖ ਦਾ ਮਨ ਮਾਤਾ ਮਸਤ ਹੋ ਜਾਂਦਾ ਹੈ। ਸਰਬ ਰਸਾਇਣ ਗੁਰਮੁਖ ਜਾਤਾ, ਇਸ ਢੰਗ ਦੇ ਨਾਲ ਉਸ ਗੁਰਮੁਖ ਵਿਅਕਤੀ ਨੇ ਵੀ ਜੋ ਸਾਰੇ ਰਸਾਂ ਦਾ ਘਰ ਕੀ ਹੈ, ਅਕਾਲ ਪੁਰਖ ਵਾਹਿਗੁਰੂ, ਉਹਨੂੰ ਉਸਨੇ ਜਾਣ ਲਿਆ। ਜਿਹੜਾ ਨਾਮ ਦੀ ਰਸਾਇਣ ਦੇ ਵਿੱਚ, ਨਾਮ ਦੀ ਰਸਾਇਣ ਦੇ ਵਿੱਚ ਜਿਸ ਦਾ ਇਹ ਮਨ ਮਸਤ ਹੋ ਜਾਂਦਾ ਹੈ, ਤੇ ਫਿਰ ਉਹ ਸਾਰੇ ਰਸਾਂ ਦੇ ਘਰ ਵਾਹਿਗੁਰੂ ਪਰਮੇਸ਼ਰ ਨੂੰ ਉਹ ਜਾਣ ਲੈਂਦਾ ਹੈ। ਭਗਤ ਹੇਤ ਗੁਰ ਚਰਨ ਨਿਵਾਸਾ, ਨਾਨਕ ਹਰ ਜਨ ਕੇ ਦਾਸਨ ਦਾਸਾ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਗਤ ਹੇਤ ਗੁਰ ਚਰਨ ਨਿਵਾਸਾ, ਉਹ ਗੁਰਮੁਖ ਭਗਤੀ ਵਾਸਤੇ ਗੁਰੂ ਚਰਨਾਂ ਦੇ ਵਿੱਚ ਨਿਵਾਸ ਕਰਦਾ, ਬਈ ਗੁਰੂ ਚਰਨਾਂ ਦੇ ਵਿੱਚ ਰਹਿ ਕੇ ਹਰ ਵੇਲੇ ਵਾਹਿਗੁਰੂ ਦੀ ਪ੍ਰੇਮਾ ਭਗਤੀ ਕਰਦਾ ਰਹਿੰਦਾ। ਨਾਨਕ ਹਰ ਜਨ ਕੇ ਦਾਸਨ ਦਾਸਾ, ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਇਹੋ ਜਿਹੇ ਵਾਹਿਗੁਰੂ ਦੇ ਜਨ ਨੇ, ਅਸੀਂ ਉਹਨਾਂ ਦੇ ਦਾਸਾਂ ਦੇ ਦਾਸ ਹਮੇਸ਼ਾ ਲਈ ਬਣੇ ਰਹੀਏ, ਇਹ ਸਾਡੀ ਤਮੰਨਾ ਹੈ। ਸੱਸਾ ਸ਼ੁਹਰੇ ਦਾਸ ਤੁਮਾਰੇ, ਦਾਸ ਦਾਸਨ ਕੇ ਪਾਨੀ ਹਾਰੇ। ਸੱਸਾ ਆਚਾਰ ਹੋ ਤੇਰੇ ਸੰਤਾ, ਆਪਣੀ ਕਿਰਪਾ ਕਰੋ ਭਗਵੰਤਾ। ਅਥਵਾ ਭਗਤ ਹੇਤ ਗੁਰ ਚਰਨ ਨਿਵਾਸਾ, ਇਹਦਾ ਕੁਛ ਵਿਆਹ ਕਰਨੀਆਂ ਨੇ, ਇਉਂ ਵੀ ਅਰਥ ਕੀਤਾ ਹੈ ਭਗਤ ਹੇਤ ਗੁਰ ਚਰਨ ਨਿਵਾਸਾ, ਜਿਹੜਾ ਗੁਰਮੁਖ ਹੈ ਗੁਰ ਚਰਨ ਨਿਵਾਸਾ, ਗੁਰੂ ਚਰਨਾਂ ਦੇ ਵਿੱਚ, ਵੀ ਗੁਰੂ ਚਰਨਾਂ ਦਾ ਨਿਵਾਸ ਗੁਰਮੁਖ ਨੂੰ ਹਾਸਲ ਹੁੰਦਾ ਹੈ, ਤੇ ਨਾਲ ਹੀ ਭਗਤ ਹੇਤ ਤੇ ਭਗਤੀ ਦਾ ਪਿਆਰ ਗੁਰੂ ਦੀ ਕਿਰਪਾ ਦੁਆਰਾ ਉਹ ਪ੍ਰਾਪਤ ਕਰਦਾ ਹੈ। ਪਰ ਇਹਦਾ ਸਿੱਧਾ ਅਰਥ ਇਹੀ ਬਣਦਾ ਹੈ ਭਗਤ ਹੇਤ ਗੁਰ ਚਰਨ ਨਿਵਾਸਾ, ਉਹ ਭਗਤੀ ਲਈ ਗੁਰੂ ਦੇ ਚਰਨਾਂ ਵਿੱਚ ਵਸਦਾ ਹੈ, ਭਾਵ ਗੁਰੂ ਦੀ ਕਿਰਪਾ ਦੇ ਕਿਰਪਾ ਦਾ ਪਾਤਰ ਹੋ ਕੇ ਪ੍ਰੇਮਾ ਭਗਤੀ ਕਰਦਾ ਹੈ। ਜਿਹੜੇ ਐਸੇ ਜਾਣੇ ਵਾਹਿਗੁਰੂ ਦੇ ਅਸੀਂ ਉਹਨਾਂ ਦੇ ਦਾਸਾਂ ਦੇ ਦਾਸ ਹਾਂ। ਧੰਨ ਗੁਰੂ ਨਾਨਕ ਦੇ ਮਹਾਰਾਜ, ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਅਮੋਲਕ ਉਪਦੇਸ਼ ਬਖਸ਼ੇ ਹਨ। ਆਪਾਂ ਇਹਨਾਂ ਨੂੰ ਸੁਣਿਆ ਤੇ ਸੁਣ ਕੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਭਗਤ ਹੇਤ ਗੁਰ ਚਰਨ ਨਿਵਾਸਾ, ਨਾਨਕ ਹਰ ਜਨ ਕੇ ਦਾਸਨ ਦਾਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।